ਸਾਖੀ 46 ਜਾਮੇ ਸ਼ਹਾਦਤ। ਪਾਤਸ਼ਾਹ ਨੇ ਖਬਰ ਸੁਣਦੇ ਸਾਰ ਗੁਰੂ ਸਾਹਿਬਾਂ ਜੀ ਨੂੰ ਬੁਲਾਵਾ ਭੇਜਿਆ ਔਰ ਬਿਨਾਂ ਕੋਈ ਤਰੀਕਾ ਸੱਚ ਝੂਠ ਨਿਰਣੇ ਕਰਨ ਦਾ ਵਰਤੇ ਦੇ ਹੁਕਮ ਦੇ ਦਿੱਤਾ ਕਿ ਯਾਸ਼ਾ ਦੀ ਸਜ਼ਾ ਦਿੱਤੀ ਜਾਵੇ। ਇਹ ਯਾਸਾ ਪਦ ਤੁਰਕੀ ਬੋਲੀ ਦਾ ਲਫ਼ਜ਼ ਹੈ। ਇਸ ਦੇ ਅਰਥ ਹਨ ਕਤਲ ਕਰਨਾ, ਘਰ ਬਾਰ ਲੁੱਟ ਲੈਣਾ। ਸਾਰੀ ਗੱਲ ਪਾਤਸ਼ਾਹ ਮੁਰਤਜ਼ਾ ਖਾਂ ਦੇ ਹਵਾਲੇ ਛੱਡ ਕੇ ਅੱਗੇ ਟੁਰ ਗਿਆ। ਇਹ ਯਾਸਾ ਵਾਲੀ ਗੱਲ ਪਾਤਸ਼ਾਹ ਨੇ ਆਪ ਲਿਖੀ ਹੈ, ਪਰ ਉਸ ਸਮੇਂ ਦਾ ਲੇਖਕ ਦਬਿਸਤਾਨ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਪਾਤਸ਼ਾਹ ਨੇ ਜੁਰਮਾਨਾ ਕੀਤਾ ਬਹੁਤ ਭਾਰੀ, ਜੋ ਉਹ ਦੇ ਨਾ ਸਕੇ। ਪਾਤਸ਼ਾਹ ਦਾ ਆਪਣਾ ਲੇਖ ਜੋ ਤੁਰਕ ਜਹਾਂਗੀਰੀ ਵਿਚ ਹੈ, ਦੱਸਦਾ ਹੈ ਕਿ ਪਾਤਸ਼ਾਹ ਦੇ ਦਿਲ ਵਿਚ ਪਹਿਲੋਂ ਤੋਂ ਇਸਲਾਮੀ ਤਸਬ ਨੇ ਘਰ ਕੀਤਾ ਹੋਇਆ ਸੀ ਤੇ ਉਹ ਬਹਾਨਾ ਭਾਲਦਾ ਸੀ ਕਿ ਕਿਸੇ ਤਰ੍ਹਾਂ ਉਹਨਾਂ ਦੇ ਪ੍ਰਚਾਰ ਨੂੰ, ਜਿਸ ਨੂੰ ਉਹ ਝੂਠੀ ਦੁਕਾਨ ਲਿਖਦਾ ਹੈ, ਦੂਰ ਕਰੇ ਜਾਂ ਉਸ ਗੁਰੂ ਅਰਜਨ ਨੂੰ ਇਸਲਾਮ ਵਿਚ ਦਾਖਲ ਕਰ ਲਵੇ। ਉਹ ਲਿਖਦਾ ਹੈ ਕਿ ਹੁਣ ਮੁਸਲਮਾਨ ਵੀ ਉਸ ਗੁਰੂ ਦੀ ਮਤ ਦੇ ਵਿਚ ਦਾਖਲ ਹੋ ਰਹੇ ਹਨ। ਇਹ ਸੁਣ ਸੁਣ ਕੇ ਤਸਬ ਵੱਜਾ ਸੀ। ਸੁਣਾਉਣ ਵਾਲੇ ਕੌਣ ਹੋ ਸਕਦੇ ਹਨ? ਲਾਹੌਰ ਦੇ ਕਾਜ਼ੀ, ਮੁੱਲਾ, ਉਹਨਾਂ ਦੇ ਸਿਖਾਏ ਪੜਾਏ ਤੇ ਤਸਬੀ ਵੱਡੇ ਹਾਕਮ, ਗੁਰੂ ਜੀ ਦੇ ਘਰ ਬਾਹਰ ਦੇ ਦਰੋਹੀ ਚੰਦੂ ਆਦਿਕ। ਜਾਪਦਾ ਹੈ ਕਿ ਪਾਤਸ਼ਾਹ ਦਾ ਹੁਕਮ ਸੁਣ ਕੇ ਲਾਹੌਰ ਦੇ ਹਾਕਮਾਂ ਨੂੰ ਫਿਕਰ ਹੋਇਆ ਕਿ ਗੁਰੂ ਅਰਜਨ ਜੈਸੀ ਉੱਚ ਤੇ ਸਰਬਪ੍ਰਿਆ ਹਸਤੀ ਦੇ ਕਤਲ ਦਾ ਇਲਜ਼ਾਮ ਜਨਤਾ ਵਿਚ ਸਾਡੇ ਸਿਰ ਨਾ ਆਵੇ। ਉਹਨਾਂ ਤਸੀਹੇ ਦੇਣ ਤੇ ਇਸਲਾਮ ਵੱਲ ਪ੍ਰੇਰਨ ਆਦਿ ਦਾ ਕੰਮ ਚੰਦੂ ਦੇ ਸਪੁਰਦ ਕੀਤਾ ਕਿ ਜੇ ਗੁਰੂ ਜੀ ਇਸਲਾਮ ਵਿਚ ਦਾਖਲ ਹੋ ਜਾਣ ਤਾਂ ਸਾਡਾ ਕੰਮ ਸਵਰੇਗਾ ਤੇ ਪਾਤਸ਼ਾਹ ਕੋਲੋਂ ਮਾਫ਼ੀ ਲੈ ਦਿਆਂਗੇ। ਜੇ ਨਾ ਮੰਨੇ ਤਾਂ ਤਸੀਹੇ ਦੇਣ ਦਾ ਇਲਜ਼ਾਮ ਅਗਰ ਜਨਤਾ ਵਿਚ ਆਵੇ ਤਾਂ ਹਿੰਦੂ ਚੰਦੂ ਦੇ ਸਿਰ ਹੋਵੇ ਰਹੇਗਾ। ਸੋ ਹੁਣ ਗੁਰੂ ਜੀ ਚੰਦੂ ਦੇ ਹਵਾਲੇ ਕਰ ਦਿੱਤੇ ਗਏ। ਉਸ ਦੀ ਹਵੇਲੀ ਕਿਲੇ ਦੇ ਦੱਖਣ ਵੱਲ ਨੇੜੇ ਹੀ ਸੀ। ਪਹਿਲਾ ਕੰਮ ਉਸਨੇ ਇਹ ਕੀਤਾ ਕਿ 5 ਸਿੱਖ ਜੋ ਨਾਲ ਸਨ ਉਹ ਵੱਖਰੇ ਡੱਕ ਦਿੱਤੇ ਤੇ ਗੁਰੂ ਜੀ ਨੂੰ ਇਕੱਲਿਆਂ ਕਰ ਲਿਆ। ਪਹਿਲੀ ਉਸਨੇ ਮੰਗ ਤਾਂ ਉਹ ਕੀਤੀ ਹੋਣੀ ਹੈ ਜੋ ਪਾਤਸ਼ਾਹ ਨੇ ਆਪਣੇ ਲੇਖ ਵਿਚ ਲਿਖੀ ਹੈ ਕਿ ਮੈਂ ਉਹਨਾਂ ਨੂੰ ਇਸਲਾਮ ਵਿਚ ਦਾਖਲ ਕਰ ਲੈਣਾ ਚਾਹੁੰਦਾ ਹਾਂ। ਸੋ ਹੁਣ ਵੇਲਾ ਸੀ ਉਹ ਗੱਲ ਮਨਾਉਣ ਦਾ ਕਿ ਜੇ ਉਹ ਇਸਲਾਮ ਹੋ ਜਾਣ ਤਾਂ ਪਾਤਸ਼ਾਹ ਤੋਂ ਬਖਸ਼ਵਾ ਦੇਵਾਂਗੇ, ਜਾਂ ਪਾਤਸ਼ਾਹ ਹੀ ਇਹ ਇਸ਼ਾਰਾ ਦੇ ਗਿਆ ਹੋਵੇ। ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਮੁਹੰਮਦ ਜੀ ਦੀ ਤਾਰੀਫ ਪਾਉਣ ਲਈ ਕਿਹਾ ਗਿਆ। ਜੈਸਾ ਕਿ ਪ੍ਰਸਿੱਧ ਲੇਖਕ ਮੁਕਾਲਫ ਜਿਲਦ 2 ਦੇ ਸਫ਼ਾ 92 ਤੇ ਲਿਖਦਾ ਹੈ ਕਿ ਕਾਜ਼ੀਆਂ ਤੇ ਬ੍ਰਾਹਮਣਾਂ ਨੇ ਕਿਹਾ ਕਿ ਗ੍ਰੰਥ ਸਾਹਿਬ ਵਿਚ ਮੁਹੰਮਦ ਤੇ ਹਿੰਦੂ ਦੇਵਤਿਆਂ ਦੀ ਮਹਿਮਾ ਪਾ ਦਿਓਗੇ ਤੇ ਜੋ ਵਾਕ ਸਾਡੇ ਸੰਬੰਧੀ ਇਤਰਾਜ਼ ਯੋਗ ਹਨ ਕੱਢ ਦਿਓ ਤਾਂ ਤੁਸੀਂ ਮੌਤ ਤੋਂ ਬਚਾਏ ਜਾ ਸਕਦੇ ਹੋ। ਗੁਰੂ ਜੀ ਨੇ ਉੱਤਰ ਦਿੱਤਾ ਕਿ ਪਵਿੱਤਰ ਗ੍ਰੰਥ ਵਿਚ ਤਬਦੀਲੀ ਕਰਨਾ ਜਾਂ ਕੁਛ ਪਾਉਣਾ ਘਟਾਉਣਾ ਹੋ ਨਹੀਂ ਸਕਦਾ। ਸੱਚ ਸੱਚ ਹੈ ਔਰ ਉਹ ਅਵਦਲ ਹੈ। ਇਸ ਪ੍ਰਕਾਰ ਦੀਆਂ ਧਮਕੀਆਂ ਨੇ ਜਦ ਅਹਿਲ ਸਤਿਗੁਰੂ ਤੇ ਅਸਰ ਨਾ ਕੀਤਾ ਤਾਂ ਉਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ। ਲਿਖਦਿਆਂ ਦਿਲ ਧੜਕਦਾ, ਹੱਥ ਕੰਬਦੇ ਤੇ ਕਲਮ ਥਿੜਕਦੀ ਹੈ, ਪਰ ਜਿਨ੍ਹਾਂ ਕਸ਼ਟਾਂ ਨੂੰ ਭਾਣੇ ਮੰਨਣ ਦੇ ਮਾਲਕ ਨੇ ਮਿੱਠਾ ਕਰਕੇ ਭੋਗਿਆ, ਉਸ ਦੀ ਕਹਿਣੀ ਕਰਨੀ ਦੀ ਸੂਰਮਤਾਈ ਨੂੰ ਜਗਤ ਉਧਾਰ ਲਈ ਦੱਸਣਾ ਵੀ ਬਣਦਾ ਹੈ। ਜਾਪਦਾ ਹੈ ਕਿ ਪਹਿਲੋਂ ਬਾਹਰ ਜੇਠ ਹਾੜ੍ਹ ਦੀ ਤਪੀ ਰੇਤ ਵਿਚ ਧੁੱਪੇ ਬਿਠਾਉਣ ਦਾ ਕਸ਼ਟ ਦਿੱਤਾ ਗਿਆ। ਜਦ ਆਪ ਜੀ ਨੇ ਦੁੱਖ ਸਹਾਰਿਆ ਤੇ ਸੱਤ ਦਾ ਪੱਲੂ ਨਾ ਛੱਡਿਆ ਤਾਂ ਦੂਜਾ ਕਸ਼ਟ ਇਹ ਦਿੱਤਾ ਗਿਆ ਕਿ ਗਰਮ ਪਾਣੀ ਦੀ ਦੇਗ ਵਿਚ ਬਿਠਾਇਆ ਤੇ ਉਸ ਪਾਣੀ ਨੂੰ ਅਸਹਿ ਹਾਲਤ ਤੱਕ ਗਰਮ ਕੀਤਾ। ਪਰ ਗੁਰੂ ਜੀ ਨੇ ਇਹ ਕਰੜਾ ਕਸ਼ਟ ਵੀ ਸਹਾਰਿਆ, ਕਿੰਤੂ ਆਪ ਨੇ ਸਤਿਆ ਤੋਂ ਹਿਲਣਾ ਪ੍ਰਵਾਨ ਨਾ ਕੀਤਾ। ਫੇਰ ਗਰਮ ਦੇਗ ਵਿੱਚੋਂ ਕਢਵਾ ਕੇ ਬਾਹਰ ਬਿਠਾਇਆ ਤੇ ਕਿਹਾ, ਜੇ ਨਹੀਂ ਮੰਨੋਗੇ ਤਾਂ ਹੋਰ ਕਸ਼ਟ ਦਿੱਤਾ ਜਾਏਗਾ। ਸਰੀਰ ਦੀ ਹਾਲਤ ਖਿਆਲ ਹੀ ਕਰ ਸਕਦੇ ਹੋ ਕਿ ਕਿਤਨੀ ਦਰਦਨਾਕ ਹੋ ਗਈ ਹੋਵੇਗੀ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਚੰਦੂ ਦੀ ਨੂੰਹ ਇੱਕ ਸਿੱਖ ਲੜਕੀ ਸੀ। ਆਪਣੀ ਹਵੇਲੀ ਵਿੱਚ ਆਪਣੇ ਸਹੁਰੇ ਦੇ ਹੱਥੋਂ ਮਿਲਦੀ ਸਤਿਗੁਰ ਦੀ ਕਸ਼ਟਣੀ ਸੁਣ ਕੇ ਅਤ ਵਿਆਕਲ ਹੋਈ। ਅੱਧੀ ਰਾਤ ਕੁਛ ਭੋਜਨ ਤੇ ਸ਼ਰਬਤ ਲੈ ਕੇ ਆਈ। ਪਹਿਰੇਦਾਰਾਂ ਨੂੰ ਕੁਛ ਮਾਇਆ ਦੇ ਕੇ ਗੁਰੂ ਚਰਨਾਂ ਤੇ ਆ ਡਿੱਗੀ। ਸ਼ਰਬਤ ਪਾਣੀ ਅੱਗੇ ਧਰਿਆ ਤੇ ਪ੍ਰੇਮ ਵਿੱਚ ਰੋ ਰੋ ਕੇ ਬਿਨੈ ਕੀਤੀ ਕਿ ਮੈਂ ਬੇਵਸ ਆਪਣੇ ਕਸ਼ਟ ਦੇਖ ਰਹੀ ਹਾਂ, ਕੋਈ ਸੇਵਾ ਨਾ ਕਰ ਸਕੀ, ਮਰ ਕਿਉਂ ਨਾ ਗਈ, ਦੁੱਖ ਦੇਖਣ ਤੋਂ ਪਹਿਲੇ ਆਦਿ। ਸਤਿਗੁਰਾਂ ਨੇ ਉਸ ਨੂੰ ਅਸੀਸ ਦਿੱਤੀ ਪਰ ਉਸ ਦਾ ਆਉਂਦਾ ਜਲ ਭੋਜਨ ਅੰਗੀਕਾਰ ਨਾ ਕੀਤਾ। ਅਗਲੇ ਦਿਨ ਰੇਤ ਮੰਗਵਾ ਕੇ ਗਰਮ ਕੀਤੀ ਗਈ ਤੇ ਹੁਕਮ ਦਿੱਤਾ ਗਿਆ ਕਿ ਉਸ ਉੱਤੇ ਬਿਠਾਓ। ਆਪ ਜੀ ਉਸੇ ਤਰ੍ਹਾਂ ਮਨ ਦੀ ਅਡੋਲ ਅਵਸਥਾ ਵਿੱਚ ਗੈਰ ਗੰਭੀਰ ਤੁਰ ਕੇ ਗਰਮ ਰੇਤ ਤੇ ਆ ਬੈਠੇ। ਇਸ ਤਰ੍ਹਾਂ ਬੈਨ ਤੜਫੜਾਟ ਬੈਠ ਜਿਵੇਂ ਨਿੱਜ ਆਸਨ ਤੇ ਯੋਗੀ। ਫੇਰ ਗਰਮ ਰੇਤੇ ਦੇ ਕੜਛੇ ਭਰ ਭਰ ਕੇ ਉੱਪਰ ਪਾਏ ਗਏ। ਕਵੀ ਜੀ ਲਿਖਦੇ ਹਨ, ਬੈਠੇ ਰਹੇ ਅਬੋਲ ਅਡੋਲ, ਸਤਿਗੁਰ ਮਹਿਮਾ ਮਹਾ ਅਤੋਲ, ਅਜਰ ਜਰਨ ਕੀ ਔਧ ਜਨਾਈ, ਇਤੇ ਕਸ਼ਟ ਤੇ ਨਹੀਂ ਦਿਖਾਈ, ਇੰਦਰ ਆਦ ਜੇਤਕ ਸੁਰਹ ਸਾਰੇ, ਚਾਤਰਕ ਚਿਤ ਗੁਰ ਚਲਤ ਨਿਹਾਰੇ। ਫਿਰ ਉੱਥੋਂ ਉਠਾ ਕੇ ਬਾਹਰ ਲਿਆ ਬਿਠਾਏ। ਅੱਜ ਬਦਨ ਤੇ ਕੁਛ ਫਲੂਹੇ ਪੈ ਗਏ ਸਨ ਪਰ ਆਪ ਜੀ ਦੇ ਮੂੰਹੋਂ ਸੀ ਹਾਏ ਨਹੀਂ ਨਿਕਲੀ। ਅਗਲੇ ਦਿਨ ਲੋ ਤੱਤੀ ਕੀਤੀ ਗਈ। ਇਸ ਪਰ ਬੈਠਣੇ ਦਾ ਹੁਕਮ ਹੋਇਆ। ਆਪ ਜੀ ਤਪਤ ਲੋ ਪਰ ਥਿਰੇ ਅਡੋਲ, ਪਰ ਅੱਜ ਪਰੇ ਫਲੂਹੇ ਸਗਰੀ ਦੇਹੀ ਪਰੇ ਫਲੂਹੇ ਸਗਰੀ ਦੇਹੀ। ਇਸ ਪ੍ਰਕਾਰ ਆਪ ਜੀ ਦੀ ਪਵਿੱਤਰ ਤੇ ਅਤ ਅਮੋਲ ਦੇਹੀ ਨੂੰ ਕਸ਼ਟ ਦਰ ਕਸ਼ਟ ਮਿਲਦੇ ਰਹੇ। ਲਗਭਗ 5 ਦਿਨ ਬੀਤ ਗਏ। 5 ਦਿਵਸ ਬੀਤੇ ਇਸ ਪਾਤੀ, ਦਈ ਸਜਾਏ ਅਗਨ ਸਮ ਤਾਤੀ। ਹੁਣ ਗੁਰੂ ਜੀ ਨੇ ਆਪਣੇ ਕਸ਼ਟ ਦਾਤਿਆਂ ਤੋਂ ਰਾਵੀ ਵਿੱਚ ਇਸ਼ਨਾਨ ਦੀ ਖੁੱਲ ਮੰਗੀ। ਇਹ ਖੁੱਲ ਉਹਨਾਂ ਨੇ ਦੇ ਦਿੱਤੀ ਕਿ ਨਹਾ ਕੇ ਕੁਛ ਠੰਡੇ ਹੋ ਕੇ ਸ਼ਾਇਦ ਮੰਨ ਜਾਣ, ਕੁਛ ਪਏ ਖਾਓ ਹੋਰ ਦਰਦ ਕਰਨਗੇ ਤਾਂ ਆਪੇ ਇੱਕ ਸਜ਼ਾ ਹੋਰ ਹੋ ਗਈ, ਉਸ ਦਰਦ ਹੇਠਾਂ ਚੁੱਕ ਜਾਣਗੇ। ਸੋ ਆਪ ਜੀ ਚੰਦੂ ਦੇ ਘਰੋਂ ਰਾਵੀ ਦੇ ਛੋਟੇ ਵਾਹੇ ਤੇ ਆਏ ਜੋ ਤਦੋਂ ਕਿਲੇ ਦੇ ਪਾਸ ਵਾਰ ਵਹਿੰਦਾ ਸੀ ਤੇ ਹੁਣ ਵੀ ਕੁਛ ਦੂਰ ਵਹਿੰਦਾ ਹੈ। ਲਾਹੌਰ ਕਿਲੇ ਤੋਂ ਦੱਖਣ ਰੁੱਖ ਇੱਕ ਲਾਲ ਖੂਹ ਹੀ ਨਾਮੇ ਗੁਰੂ ਕਾ ਨਿਸ਼ਾਨ ਹੈ। ਇਹ ਖੂਹ ਚੰਦੂ ਦੀ ਹਵੇਲੀ ਵਿੱਚ ਸੀ। ਇਹ ਉਸ ਪਾਪੀ ਗ੍ਰਹਿ ਦਾ ਨਿਸ਼ਾਨ ਬਾਕੀ ਹੈ। ਯਾਦਗਾਰ ਦੇ ਤੌਰ ਤੇ ਇੱਥੇ ਇੱਕ ਮੰਜੀ ਸਾਹਿਬ ਰਚੀ ਹੋਈ ਗੁਰਦੁਆਰਾ ਹੈ ਸੀ ਜਿੱਥੇ ਪ੍ਰਕਾਸ਼ ਹੁੰਦਾ ਸੀ। ਹੁਣ ਪਾਕਿਸਤਾਨ ਬਣਨ ਮਗਰੋਂ ਪਤਾ ਨਹੀਂ ਕੀ ਹਾਲ ਹੈ। ਆਪ ਜੀ ਦੇ ਨਾਲ 5 ਸਿੱਖਾਂ ਨੂੰ ਜੋ ਕੈਦ ਸਨ ਆਉਣ ਦੀ ਆਗਿਆ ਮਿਲ ਗਈ ਸੀ। 10 ਸਿਪਾਹੀ ਪਹਿਰੇਦਾਰ ਨਾਲ ਆਏ ਸਨ। ਇੱਥੋਂ ਆਪ ਨਦੀ ਕਿਨਾਰੇ ਉੱਥੇ ਆਏ ਜਿੱਥੇ ਕੋ ਹੁਣ ਡੇਰਾ ਸਾਹਿਬ ਗੁਰਦੁਆਰਾ ਹੈ। ਇਹ ਪੰਧ ਆਪ ਨੇ ਬਹੁਤ ਹੀ ਹੌਲੇ ਹੌਲੇ ਟੁਰ ਕੇ ਫਲੂਹਿਆਂ ਨਾਲ ਭਰੇ ਸਰੀਰ ਨੂੰ ਚੁੱਕੀ ਮਸਾਂ ਮੁਕਾਇਆ। ਪਿਰਾਣਾ ਸੇਵਕ ਜੋ 5 ਵਿੱਚੋਂ ਸੀ ਤੁਰਨ ਵਿੱਚ ਆਸਰਾ ਦਿੰਦਾ ਗਿਆ। ਪਰ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ, ਕਸ਼ਟ ਹੁਣ ਅਸਹਿ ਸੀ। ਸਿਵਾ ਆਪ ਜੈਸੇ ਸਾਈਆਂ ਵਿੱਚ ਜੁੜੇ ਜੋਗੀ ਬਿਨ ਕੋਈ ਨਹੀਂ ਚੱਲ ਸਕਦਾ। ਚਿਤ ਕੀ ਬਿਰਤ ਏਕ ਰਸ ਤੈਸੇ, ਨਿਜਾਨੰਦ ਮੈਂ ਪੂਰਬ ਜੈਸੇ, तन पीरा ते डिगी ना होई, मेर हिलाए न जिम नर कोई, सने सने रावी के तीर, पोच छुए नीर बड़ सीर, कर पंकज ते मुख अरबिंद, करे पकारन तीर मुकंद, ब्रिंद चुरे कर मुखसित लाए, महा उसंता ज्योत तपताए, गै पद पदम लंगाहे पखारे, प्रवेश जल माहे मजन तारे, वहर निकस पट शुष्क लियो है, देह अछादन पुनः कियो है, जप जी पाठ करत और प्रेमा, जो सिकन की नानत छेमा, जप जी पाठ करत और प्रेमा, जो सिकन की ठानत छेमा, पुन पुन पंचो सिख कीन शनाने, गुरबानी को पाठ बखाने, खरे पए सतगुर परवार, जप जी पाठ सुनो निर्धार, पग पाए कर सीस नवायो, पुन सिखन सन बाक अलायो, अब हम चै पर लोक त्याना, चित जिम चहत सकल हम ठाना। इथे कवि जी लिखते फिर लिखते हन, इन सम तीरज धरनी माहे, जग में अपर विचरिय काहे, अजर जरन की अवध दिखाई, अठत शक्त अत दुख अत पाई, नहे संकल्प हृदय में कीना, दोखी कहो करबे सुख हीना, इनकी उपमा इन्हू बने, सही सजाए न आनी मने। फिर आप लेट गए, चादरा एक ऊपर लेके मानो सुख आसन हो गए, ते अपनी पवित्र आत्मा लेके अपनी असह सहन वाली पावन देही नू छोड़ के अकाल पुरख दी चरण शरण विच पहुंच गए। कवि संतोख सिंह जी लिखते हैं कि आप उत्थे पहुंचे, सर्व लोक ते अह जो उचे। वाहिगुरु जी का खालसा, वाहिगुरु जी की फतेह।